ਦਮਦਮਾ ਸਾਹਿਬ ਲੰਗਰ ਚੱਲਦਾ ਰਹੇ। ਸੰਤ ਤੇਜਾ ਸਿੰਘ ਪਰ ਹੋਰ ਮਿਹਰ ਕਰਨੀ, ਸਰਦਾਰ ਧਰਮ ਸਿੰਘ ਨੂੰ ਬੁਲਾਉਣਾ, ਸ਼੍ਰੋਮਣੀ ਕਮੇਟੀ ਦੇ ਧੜੇ ਬਣ ਜਾਣੇ, ਗੁਜਰਾਂਵਾਲਾ ਹੁੰਦੇ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਨਾ, ਸੰਤ ਤੇਜਾ ਸਿੰਘ ਦਾ ਘਰ ਦੇ ਕੰਮਾਂ ਤੋਂ ਵਿਹਲੇ ਹੋਣ ਦਾ ਯਤਨ, ਜੈਤੋ ਦਾ ਮੋਰਚਾ ਫਤਿਹ ਹੋਣਾ, ਆਪ ਦਾ ਸ਼ਾਮਲ ਹੋਣਾ, ਕਸ਼ਮੀਰ ਪੁੱਜਣਾ। ਦਮਦਮਾ ਸਾਹਿਬ ਵਿੱਚ ਸਰੋਵਰ ਤੇ ਇਮਾਰਤਾਂ ਦੀ ਸੋਹਣੀ ਸੇਵਾ ਹੋ ਰਹੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦੋ ਧੜੇ ਬਣ ਗਏ। ਇੱਕ ਪਾਸੇ ਮਾਸਟਰ ਤਾਰਾ ਸਿੰਘ ਤੇ ਸਰਦਾਰ ਮੰਗਲ ਸਿੰਘ ਸਨ, ਦੂਜੇ ਪਾਸੇ ਸਰਦਾਰ ਬਹਾਦਰ ਮਹਿਤਾਬ ਸਿੰਘ ਤੇ ਗਿਆਨੀ ਸ਼ੇਰ ਸਿੰਘ ਲੀਡਰ ਸਨ। ਸੰਤ ਤੇਜਾ ਸਿੰਘ ਜੀ ਕਈ ਵਾਰੀ ਗੁਜਰਾਂਵਾਲਾ ਕਾਲਜ ਵਿੱਚੋਂ ਛੁੱਟੀ ਸਮੇਂ ਸ੍ਰੀ ਅੰਮ੍ਰਿਤਸਰ ਜਾ ਕੇ ਮੇਲ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਈਰਖਾ ਤੇ ਸਵਾਰਥ ਨੇ ਥਾਂ ਲੈ ਲਈ ਸੀ। ਕਰਮ ਧਰਮ ਸ਼ਰਮ ਖਤਮ ਹੋ ਗਏ ਸਨ। ਸਰਕਾਰ ਲੜਾਈ ਵਧਾਈ ਜਾ ਰਹੀ ਸੀ, ਆਪ ਉਦਾਸ ਹੋ ਗਏ। ਡੇਰਾ ਸਾਹਿਬ ਵਾਪਸੀ ਸਮੇਂ ਦਰਸ਼ਨ ਕਰਦਿਆਂ ਹੁਕਮ ਲਿਆ, ਗੁਰਸਿੱਖ ਮੇਰੀ ਸ਼ਰਧਾ ਪੂਰੀ। ਚਿੱਤ ਨੇ ਫੈਸਲਾ ਕੀਤਾ, ਮਨਾ ਛੱਡ ਦੇ ਕੜੇ ਕਾਲਜਾਂ ਤੇ ਕਮੇਟੀਆਂ ਨੂੰ, ਚੱਲ ਪੂਰਨ ਸਿੱਖ ਸੰਤ ਅਤਰ ਸਿੰਘ ਮਹਾਰਾਜ ਦੀ ਸ਼ਰਨ ਵਿੱਚ, ਉੱਥੇ ਤੇਰੀ ਆਸਾ ਪੂਰੀ ਹੋਵੇਗੀ ਤੇ ਜਿਸ ਚੀਜ਼ ਦੀ ਤੈਨੂੰ ਤਾਂਘ ਹੈ ਉੱਥੋਂ ਹੀ ਮਿਲੇਗੀ। ਵਿਸਾਖੀ ਦੇ ਜੋੜ ਮੇਲੇ ਪਰ ਆਪ ਦਮਦਮਾ ਸਾਹਿਬ ਪੁੱਜੇ, ਸੰਤ ਮਹਾਰਾਜ ਦੇ ਦਰਸ਼ਨ ਕਰਕੇ ਠੰਡ ਪਾਈ। ਉਹਨਾਂ ਨੇ ਫਰਮਾਇਆ, ਭਾਈ ਤੇਜਾ ਸਿੰਘ, ਦਮਦਮਾ ਸਾਹਿਬ ਦਾ ਗੁਰਦੁਆਰਾ ਤਾਂ ਬਣ ਗਿਆ ਹੈ, ਪਰ ਜਦ ਤੱਕ ਲੰਗਰ ਦਾ ਪੱਕਾ ਪ੍ਰਬੰਧ ਨਾ ਹੋਵੇ ਗੁਰਦੁਆਰਾ ਬਣਨ ਦਾ ਪੂਰਾ ਲਾਭ ਨਹੀਂ। ਅਸਾਂ ਭਾਈ ਚਰਨਜੀਤ ਸਿੰਘ ਨੂੰ ਦਿੱਲੀ ਸਰਦਾਰ ਧਰਮ ਸਿੰਘ ਨੂੰ ਲੈਣ ਭੇਜਿਆ ਸੀ, ਪਰ ਉਹ ਨਹੀਂ ਆਏ। ਸੰਤ ਤੇਜਾ ਸਿੰਘ, ਮਹਾਰਾਜ ਜੀ, ਦਾਸ ਆਪ ਜੀ ਦੀ ਮਿਹਰ ਨਾਲ ਉਸਨੂੰ ਇੱਥੇ ਬੈਠਿਆਂ ਹੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਕਰ ਸਕਦਾ ਹੈ। ਸੰਤ ਮਹਾਰਾਜ ਜੀ, ਉਹ ਕਿਸ ਤਰ੍ਹਾਂ? ਸੰਤ ਤੇਜਾ ਸਿੰਘ, ਕਾਗਜ਼ ਕਲਮ ਬਖਸ਼ੋ, ਦਾਸ ਐਸੀ ਖਿੱਚ ਭਰੀ ਤਾਰ ਭੇਜੇਗਾ, ਉਸਦੇ ਮਿਲਦੇ ਹੀ ਉਹ ਚੱਲ ਪੈਣਗੇ। ਸੋ ਐਸਾ ਹੀ ਹੋਇਆ। ਸਰਦਾਰ ਬਹਾਦਰ ਧਰਮ ਸਿੰਘ ਜੀ ਪੁੱਜ ਗਏ, ਸੇਵਾ ਹੋ ਰਹੀ ਵੇਖ ਕੇ ਬਹੁਤ ਖੁਸ਼ ਹੋਏ। ਆ ਕੇ ਚਰਨ ਪਰਸੇ ਤੇ ਇਸਨੇ ਵੀ ਸੰਗਤ ਦੇ ਨਾਲ ਥੋੜਾ ਚਿਰ ਟੋਕਰੀ ਢੋਈ, ਸੰਤ ਜੀ ਪਾਸ ਬੁਲਾ ਲਿਆ ਤੇ ਸੰਤ ਤੇਜਾ ਸਿੰਘ ਜੀ ਦੇ ਸਾਹਮਣੇ ਸੰਤ ਜੀ ਮਹਾਰਾਜ ਨੇ ਸਰਦਾਰ ਧਰਮ ਸਿੰਘ ਜੀ ਵੱਲ ਨਿਗਾਹ ਕਰਕੇ ਇਹ ਸਾਖੀ ਸੁਣਾਈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਸੰਗਤਾਂ ਦੀ ਅਟੁੱਟ ਘਾਲਣਾ ਦੁਆਰਾ ਤਰਨ ਤਾਰਨ ਸਾਹਿਬ ਲਈ ਇੱਟਾਂ ਤੇ ਪੰਜਾਬੇ ਪਕਾ ਚੁੱਕੇ, ਤਦ ਇੱਕ ਜਰਵਾਣਾ ਨੂਰਦੀਨ ਜ਼ਬਰਦਸਤੀ ਇੱਟਾਂ ਲੈਣ ਵਾਸਤੇ ਆ ਗਿਆ। ਆਖਿਓ ਸੋ ਕਿ ਮੈਂ ਮੁਸਾਫਰਾਂ ਦੇ ਆਰਾਮ ਲਈ ਸ਼ਰਾਂ ਬਣਾਉਣੀ ਹੈ। ਜਦ ਇੱਟਾਂ ਚੁੱਕਣ ਲੱਗ ਪਿਆ ਤਦ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹਨੂੰ ਮੋੜਨ ਦਾ ਕੋਈ ਉਪਾਅ ਕਰਨਾ ਚਾਹੀਦਾ ਹੈ। ਸ਼ਾਂਤੀ ਦੇ ਪੁੰਜ ਸਰਬ ਕਲਾਸ ਸਮਰੱਥ ਸਤਿਗੁਰੂ ਨੇ ਫਰਮਾਇਆ, ਭਾਈ ਲੈ ਜਾਣ ਦਿਓ, ਇੱਕ ਦਿਨ ਸਾਡਾ ਇੱਕ ਸਿੱਖ ਪ੍ਰਗਟ ਹੋਵੇਗਾ ਜਿਹੜਾ ਇਸ ਸ਼ਰਾਂ ਨੂੰ ਢਾ ਕੇ ਇਹ ਇੱਟਾਂ ਤਰਨ ਤਾਰਨ ਸਾਹਿਬ ਦੇ ਗੁਰਦੁਆਰੇ ਅਤੇ ਸਰੋਵਰ ਦੀ ਕਾਰ ਵਿੱਚ ਲਾਵੇਗਾ। ਸਮਾਂ ਬੀਤ ਗਿਆ, ਦਸੇ ਪਾਤਸ਼ਾਹੀ ਆਪਣੀ ਜੋਤ ਜਗ੍ਹਾ ਆਪਣੇ ਆਪਣੇ ਸਮੇਂ ਦੀ ਕਾਰ ਕਰ ਗਈਆਂ। ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਆਦਿਕ ਅਨੇਕਾਂ ਸੂਰਬੀਰਾਂ ਅਤੇ ਨਾਮ ਰਸੀਏ ਸਿੰਘ ਸਿੰਘਣੀਆਂ ਗੁਰੂ ਖਾਲਸੇ ਦੀ ਪਰਉਪਕਾਰੀ ਕਾਰ ਕਰਨ ਲਈ ਸ਼ਹੀਦ ਹੋਏ। ਮਿਸਲਾਂ ਦਾ ਦੌਰਾ ਹੋਇਆ, ਫਿਰ ਇਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਦੀ ਗੱਦੀ ਤੇ ਬਿਰਾਜਮਾਨ ਹੋਏ। ਇੱਕ ਦਿਨ ਇਹ ਤਰਨ ਤਾਰਨ ਸਾਹਿਬ ਦੇ ਕੋਲ ਇੱਕ ਜੂਹ ਵਿੱਚ ਸ਼ਿਕਾਰ ਕੱਢਣ ਆਏ ਤੇ ਇਹਨਾਂ ਨੂੰ ਇੱਕ ਮਹਾਂਪੁਰਖ ਬਾਬਾ ਕੁੰਮਾ ਸਿੰਘ ਦੀ ਸਰੋਤ ਪਈ। ਆਪਣੇ ਸੁਭਾਅ ਅਨੁਸਾਰ ਦਰਸ਼ਨ ਕਰਨ ਲਈ ਆਏ। ਜਦ ਇਹ ਮੱਥਾ ਟੇਕ ਕੇ ਬੈਠ ਗਏ ਤਦ ਬਾਬਾ ਕੁੰਮਾ ਸਿੰਘ ਨੇ ਇਹਨਾਂ ਵੱਲ ਧਿਆਨ ਕਰਕੇ ਬੜੇ ਪ੍ਰੇਮ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੁਣਾਏ ਅਤੇ ਆਖਿਆ, ਮਹਾਰਾਜ ਸਾਹਿਬ, ਜਿਸ ਸਿੰਘ ਦੀ ਬਾਬਤ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਸੀ ਉਹ ਸਾਨੂੰ ਤੁਸੋਂ ਹੀ ਜਾਪਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਦਾ ਬਚਨ ਪੂਰਾ ਕਰੋ ਅਤੇ ਸਰਾਂ ਦੀਆਂ ਇੱਟਾਂ ਲਿਆ ਕੇ ਤਰਨ ਤਾਰਨ ਸਾਹਿਬ ਦੀ ਕਾਰ ਕਰਾਓ। ਮਹਾਰਾਜਾ ਰਣਜੀਤ ਸਿੰਘ ਜੀ ਨੇ ਹੱਥ ਜੋੜ ਕੇ ਆਖਿਆ, ਸਤ ਵਚਨ। ਸੋ ਭਾਈ ਧਰਮ ਸਿੰਘ, ਜਿਸ ਸਿੰਘ ਨੇ ਗੁਰੂ ਕਾਂਸ਼ੀ ਦਮਦਮੇ ਸਾਹਿਬ ਦੇ ਲੰਗਰ ਦਾ ਪੱਕਾ ਕਰਨਾ ਹੈ ਉਹ ਤੁਸੀਂ ਹੀ ਨਜ਼ਰ ਆਉਂਦੇ ਹੋ। ਇਹ ਬਚਨ ਸੁਣ ਕੇ ਸਰਦਾਰ ਧਰਮ ਸਿੰਘ ਨੇ ਆਪਣਾ ਸਿਰ ਨੀਵਾਂ ਕਰ ਲਿਆ ਅਤੇ ਆਖਿਆ, ਦਾਸ ਹਾਜ਼ਰ ਹੈ। ਇਸ ਦੇ ਮਗਰੋਂ ਮਾਸਟਰ ਛੈਬਰ ਸਿੰਘ ਨੇ ਗੁਜਰਾਂਵਾਲੇ ਚੱਲ ਕੇ ਤਿਆਰ ਹੋ ਚੁੱਕੇ ਹਰਿਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਸਮਾਂ ਦੇਣ ਲਈ ਬੇਨਤੀ ਕੀਤੀ। ਸੰਤ ਜੀ ਨੇ ਨਾ ਕਰ ਦਿੱਤੀ। ਫਿਰ ਸੰਤ ਤੇਜਾ ਸਿੰਘ ਨੇ ਸੰਤ ਮਹਾਰਾਜ ਜੀ ਦੀ ਸੇਵਾ ਵਿੱਚ ਬੇਨਤੀ ਕੀ, ਸੱਚੇ ਪਾਤਸ਼ਾਹ, ਚਿੱਤ ਬਹੁਤ ਉਪਰਾਮ ਹੈ, ਜ਼ਰੂਰ ਹੁਣ ਦਾਸ ਨੂੰ ਆਪਦੇ ਚਰਨਾਂ ਵਿੱਚ ਹੀ ਰੱਖੋ। संत महाराज ने आप वल निगाह करके फरमाया, भाई फकीरी दे तीन अखर हन, फफा फना कक्का किनारे रारा रहमदिल। फकीरी फफा फना कक्का किनारे रारा रहमदिल। जे ये धारण करने हन तां इधर आ जाओ, नहीं तां जिथे हो उथे ही टिके रहो। आपने हाथ जोड़ के कहा, सच्चे पातशाह सत वचन। इस दे मगरों सरदार बहादुर धर्म सिंह ने बेनती की, ऐतकी गर्मियों विच हजूर कश्मीर चलो, सब तरह का सुख दा प्रबंध मेरे वालों होगा। उत्थे ही दमदमा साहब ते पक्का लंगर चलता रहे लई गुरमता हो जाएगा। संत तेजा सिंह नूं नंगी पैरी देख के संत महाराज ने गड़वई राम सिंह पासों अंदर पिया जोड़ा मंगवा के आप जी नूं दिता। ये बख्शिश लैके टुरन लगे तो संत महाराज ने जफ्फी विच लैके हुक्म किया, भाई हुण तुसीं साढ़े नाल ही कश्मीर चलना। संत तेजा सिंह ने गुजरांवाले आके फैसला किया कि हुण समा संत महाराज जी दे चरणां विच लाउणा है। नाल ही आप नूं संत महाराज दा 1923 दा किया होया बचन याद आया, जद बंदे दी उम्र 50 साल दी हो जावे तां उस नूं चाहीदा है कि उह घर दा कम अपने लड़के दे सुपरद करके सुतंत्र हो जावे अते सतगुरु दी सेवा विच लग जावे। फिर पढ़दा जी, जद बंदे दी उम्र 50 साल दी हो जावे तां उस नूं चाहीदा है कि उह घर दा कम अपने लड़के दे सुपरद करके सुतंत्र हो जावे ते सतगुरु दी सेवा विच लग जावे। आपने अपने भुचंगी मुकंद सिंह नूं कम ते लाउण दा फैसला कीता तां कि उह घर संभाले। आपने इस नूं कश्मीर सरदार गुलाब सिंह ठेकेदार पास भेजिया, उत्थों भी जल्दी घर मुड़ाया। फिर आपने इस नूं सरदार बहादुर धर्म सिंह बरौली धौलपुर रियासत भेजिया, उत्थों भी जल्दी मुड़ाया। फिर सियालकोट भेजिया, उत्थों भी जल्दी मुड़ाया। मां दा लाडला रख्या होया सी, आखिर इस नूं लाला हरकृष्ण लाल मालक भारत इंश्योरेंस कंपनी पास आप जाके लवा दिता। ये बीमा कंपनी विच काम करदा खास तरक्की कर गया ते हमेशा अपनी माता नूं खर्च भेजदा रहा। जैतो दा मोर्चा जितण पर 101 अखंड पाठ उत्थे रखे गए। जैतो दा मोर्चा जितण पर 101 अखंड पाठ उत्थे रखे गए। उस समय सरदार मंगल सिंह प्रधान श्रोमणी गुरुद्वारा प्रबंधक कमेटी नूं संगतां ने बेनती की कि ऐसे समय संत अतर सिंह महाराज नूं दर्शन देण लई जरूर बेनती करो। संत जी दा शरीर भावें ढला सी पर संगत दे प्रेम करके आप आए। हजारां संगतां स्टेशन ते पुज के सत्कार कीता, जलूस दी शक्ल विच टिब्बी साहिब दीवान स्थान विच लियाए, रस्ते विच गोले चलाउंदे रहे, वाजे गाजे वजदे रहे ते कीर्तन जत्थे नाल बहुत सन। इत्थे भी दीवान सजे, फिर सारी संगत तरन तारण साहिब इकट्ठी हुई, जित्थों सब संगतां पैदल लखां दे जलूस विच श्री अमृतसर आईयां। इत्थे भी आप जी दे दीवान सजदे रहे, अमृत प्रचार बहुत होया। आप जी दे आराम स्थान पर कई बचन बलास हुंदे रहिंदे, आप दे बचन संखेप ते दिल विच खुभण वाले हुंदे। ओह मंतक ते फिलासफी नाल नहीं बल्कि अनुभवी आत्मक शक्ति नाल भरम अते शंके निवृत्त करदे सन, जिन्हां नाल मन नूं शांति ते दिल नूं कुदरती तसली हुंदी सी। एक प्रश्न दे उत्तर विच आप जी ने फरमाया कि केवल कैद होना अते पंथक मुल्की सेवा करनी धार्मिक नहीं है। ਕਹਿੰਦੇ ਕੇਵਲ ਕੈਦ ਹੋਣਾ ਅਤੇ ਪੰਥਕ ਤੇ ਮੁਲਕੀ ਸੇਵਾ ਕਰਨੀ ਧਾਰਮਿਕ ਨਹੀਂ ਹੈ। ਧਾਰਮਿਕ ਉਹ ਕੰਮ ਹੈ ਜਿਸ ਨਾਲ ਆਤਮਕ ਪਦ ਦੀ ਪ੍ਰਾਪਤੀ ਹੋਵੇ। ਨਾਮ ਬਾਣੀ ਅਤੇ ਹਰੀ ਕੀਰਤਨ ਨੂੰ ਇਸ ਪ੍ਰਾਪਤੀ ਦਾ ਜ਼ਰੂਰੀ ਸਾਧਨ ਦੱਸਦੇ ਸਨ। ਜਦੋਂ ਆਪ ਜਿੱਥੋਂ ਟਿਕੇ ਹੋਏ ਸਨ, ਪਾਣੀ ਦੀ ਬਹੁਤ ਥੁੜ ਸੀ। ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੀ ਦਰਗਾਹ ਵਿੱਚ ਮੀਂਹ ਵਰਸਾਉਣ ਦੀ ਮੰਗ ਕਰੋ। ਆਪ ਨੇ ਫਰਮਾਇਆ, ਭਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਰੇ ਮਿਲ ਕੇ ਅਰਦਾਸ ਕਰੀਏ, ਕਰਤਾਰ ਜ਼ਰੂਰ ਬੇਨਤੀ ਕਰਨਗੇ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਰੇ ਮਿਲ ਕੇ ਅਰਦਾਸ ਕਰੀਏ, ਕਰਤਾਰ ਜ਼ਰੂਰ ਬੇਨਤੀ ਸੁਣਨਗੇ। ਉਸ ਵੇਲੇ ਸੰਗਤ ਦੀਵਾਨ ਵਿੱਚ ਸਜ ਗਈ। ਸੰਤ ਮਹਾਰਾਜ ਜੀ ਨੇ ਉੱਚੀ ਸੁਰ ਅਤੇ ਪ੍ਰੇਮ ਅਤੇ ਬੇਨਤੀ ਭਰੀ ਆਵਾਜ਼ ਵਿੱਚ ਇਹ ਸ਼ਬਦ ਪੜ੍ਹਿਆ। ਧਾਰਨਾ ਇਹ ਸੀ, ਤੁਸੀਂ ਬਰਸੋ ਕਿਰਪਾ ਤਾਰ ਜੀ, ਤੁਸੀਂ ਬਰਸੋ ਕਿਰਪਾ ਤਾਰ, ਬਰਸੋ ਕਿਰਪਾ ਤਾਰ ਜੀ, ਤੁਸੀਂ ਬਰਸੋ ਕਿਰਪਾ ਤਾਰ। ਬੱਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਆ ਵਰਸ ਹੋ ਕਿਰਪਾ ਤਾਰ। ਸਾਰੀ ਸੰਗਤ ਨੂੰ ਇਹ ਸ਼ਬਦ ਪੜਾਇਆ। ਬੇਨਤੀ ਸਿੱਧੀ ਕਰਤਾਰ ਦੇ ਦਰਗਾਹ ਵਿੱਚ ਪੁੱਜੀ। ਥੋੜੇ ਚਿਰ ਮਗਰੋਂ ਹੀ ਬੜੇ ਜ਼ੋਰ ਦਾ ਮੀਂਹ ਲੱਥਾ। ਟੋਏ ਟਿੱਬੇ ਇੱਕ ਹੋ ਗਏ, ਖੂਬ ਠੰਡ ਪੈ ਗਈ ਅਤੇ ਸੰਗਤਾਂ ਨੂੰ ਇਸ਼ਨਾਨ ਧਿਆਨ ਲਈ ਸੁੱਖ ਹੋ ਗਿਆ। ਅੰਮ੍ਰਿਤਸਰ ਹਰਿਮੰਦਰ ਸਾਹਿਬ ਵੱਲ ਦਰਸ਼ਨ ਕਰਨ ਲਈ ਆ ਰਹੇ ਸਨ। ਧੁੱਪ ਬਹੁਤ ਸੀ। ਇੱਕ ਪ੍ਰੇਮੀ ਨੇ ਛੱਤਰੀ ਸਾਹਮਣੇ ਕਰ ਦਿੱਤੀ। ਆਪ ਜੀ ਨੇ ਪ੍ਰੇਮ ਨਾਲ ਹਟਾ ਕੇ ਫਰਮਾਇਆ, ਭਾਈ ਓਹਲਾ ਨਾ ਕਰੋ, ਦਰਸ਼ਨ ਮੇਲਾ ਹੋਣ ਦਿਓ, ਫਿਰ ਪਤਾ ਨਹੀਂ ਇਹ ਦਰਸ਼ਨ ਕਦੋਂ ਦਰਸ਼ਨ ਹੋਣੇ ਵੀ ਹਨ ਕਿ ਨਹੀਂ। ਇੱਥੋਂ ਆਪ ਦਮਦਮਾ ਸਾਹਿਬ ਮੁੜ ਆਏ। ਸੰਤ ਤੇਜਾ ਸਿੰਘ ਜੀ ਪ੍ਰੋਗਰਾਮ ਅਨੁਸਾਰ ਦਿੱਲੀ ਗਏ ਅਤੇ ਸਰਦਾਰ ਬਹਾਦਰ ਧਰਮ ਸਿੰਘ ਦੀ ਮੋਟਰ ਦਮਦਮਾ ਸਾਹਿਬ ਲਿਆਏ ਅਤੇ ਸੰਤ ਜੀ ਮਹਾਰਾਜ ਨੂੰ ਬਿਠਾ ਕੇ ਤੁਰ ਪਏ। ਮੋਟਰ ਕਈ ਥਾਂ ਰੁਕਦੀ ਪਰ ਆਪ ਅਡੋਲ ਬੈਠੇ ਰਹੇ ਅਤੇ ਸਦਾ ਇਹ ਕਹਿੰਦੇ, ਰਾਹ ਵਿੱਚ ਨਹੀਂ ਰੁਕਣਾ। ਮੋਟਰ ਰੁਕਦੀ ਤਾਂ ਧੱਕੇ ਮਾਰਨ ਪਰ ਟੁਰਦੀ। ਇੱਕ ਤਾਂ ਸੰਤ ਜੀ ਮਹਾਰਾਜ ਆਪ ਵੀ ਉੱਤਰ ਆਏ ਅਤੇ ਧੱਕਾ ਮਾਰਿਆ ਤਾਂ ਟੁਰੀ। ਆਖਰ ਆਪ ਜੀ ਗੁਜਰਾਂ ਵਾਲੇ ਪੁੱਜੇ ਅਤੇ ਖੂਬ ਦੀਵਾਨ ਸਜਦੇ ਰਹੇ। ਹਰਿਮੰਦਰ ਸਾਹਿਬ ਗੁਰਦੁਆਰਾ ਯਤੀਮ ਖਾਨਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਅਖੰਡ ਪਾਠ ਹੋਇਆ। ਆਪ ਨੇ ਫਰਮਾਇਆ, ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਹਨ। ਹਰਿਮੰਦਰ ਸਾਹਿਬ ਗੁਰਦੁਆਰਾ ਯਤੀਮ ਖਾਨਾ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਅਖੰਡ ਪਾਠ ਹੋਇਆ। ਇੱਥੇ ਆਪਨੇ ਫਰਮਾਇਆ, ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਹਨ। ਸੰਗਤਾਂ ਦਾ ਬਹੁਤ ਪ੍ਰੇਮ ਵੇਖ ਕੇ ਆਪ ਜੀ ਨੇ ਵਰ ਦਿੱਤਾ, ਭਾਈ ਗੁਜਰਾਂ ਵਾਲਾ ਗੁਰੂ ਕੀ ਫੁਲਵਾੜੀ ਹੈ। ਸਰਦਾਰ ਮੰਗਲ ਸਿੰਘ ਮਾਨ ਰਈਸ ਕੋਟ ਸ਼ੇਰਾਂ ਨੂੰ ਉਪਦੇਸ਼ ਦਿੱਤਾ ਕਿ ਬੱਚਿਆਂ ਨੂੰ ਗੁਰੂ ਘਰ ਦੀ ਵਿੱਦਿਆ ਪੜ੍ਹਾਓ, ਜੋ ਚਿਪਸ ਕਾਲਜ ਲਾਹੌਰ ਭੇਜਣਾ ਸੋਚ ਰਹੇ ਸਨ। ਬਚਨ ਮਨ ਬੱਚੇ ਖਾਲਸਾ ਕਾਲਜ ਵਿੱਚ ਹੀ ਪੜ੍ਹਾਏ, ਸੋ ਬਹੁਤ ਗੁਰਮੁਖ ਨਿਕਲੇ। ਇੱਥੇ ਹੀ ਆਪ ਜੀ ਨੇ ਭਰੇ ਦੀਵਾਨ ਵਿੱਚ ਸੰਤ ਤੇਜਾ ਸਿੰਘ ਨੂੰ ਹੁਕਮ ਕੀਤਾ, ਭਾਈ ਕਾਲਜ ਵਿੱਚੋਂ ਅਸਤੀਫਾ ਦੇ ਦਿਓ ਅਤੇ ਸਾਡੇ ਨਾਲ ਤੁਰ ਪਵੋ। ਕਾਲਜ ਦਾ ਨਤੀਜਾ ਸਾਰੇ ਪੰਜਾਬ ਵਿੱਚ ਦੂਜੇ ਨੰਬਰ 'ਤੇ ਸੀ। ਇਸ ਦਾ ਇੱਕ ਵਿਦਿਆਰਥੀ ਲਾਲ ਸਿੰਘ ਸਾਰੇ ਪੰਜਾਬ ਵਿੱਚੋਂ ਅਵਲ ਆਇਆ ਸੀ। ਸੰਤ ਤੇਜਾ ਸਿੰਘ ਨੇ ਅਸਤੀਫਾ ਦੇ ਦਿੱਤਾ। ਸਟਾਫ ਲੜਕਿਆਂ ਅਤੇ ਸ਼ਹਿਰ ਦੀਆਂ ਸੰਗਤਾਂ ਮਾਣ ਪੱਤਰ ਦਿੱਤੇ ਅਤੇ ਪੜ੍ਹੇ ਗਏ। ਬੜੇ ਸਤਿਕਾਰ ਨਾਲ ਛੁੱਟੀ ਦਿੱਤੀ। ਸੰਤ ਜੀ ਸਿਆਲਕੋਟ ਆ ਗਏ। ਇੱਥੇ ਹੀ ਭਾਈ ਨਰਾਇਣ ਸਿੰਘ ਜੀ ਨੇ ਇਹ ਦੇ ਸਵਾਲ ਕੀਤੇ। ਪਹਿਲਾ ਸਵਾਲ, ਮਹਾਰਾਜ ਜੀ, ਗੁਰੂ ਸਿੱਖ ਦੀ ਕਿੰਨੀ ਕੁ ਅਤੇ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ? ਦੂਸਰਾ ਸਵਾਲ, ਗੁਰਸਿੱਖ ਦੀ ਕੀ ਧਾਰਨਾ ਹੋਣੀ ਚਾਹੀਦੀ ਹੈ? ਪਹਿਲੇ ਪ੍ਰਸ਼ਨ ਦਾ ਉੱਤਰ ਸੰਤ ਜੀ ਮਹਾਰਾਜ ਨੇ ਇੱਕ ਸਾਦਾ ਅਤੇ ਸੁੰਦਰ ਮਿਸਾਲ ਦੇ ਕੇ ਭਾਈ ਨਰਾਇਣ ਸਿੰਘ ਦੀ ਨਿਸ਼ਾ ਕੀਤੀ। ਭਾਈ ਨਰਾਇਣ ਸਿੰਘ ਪਿਛਲੇ ਸਮੇਂ ਮਾਈਆਂ ਬੀਬੀਆਂ ਸਿਰ ਤੇ ਕਈ ਕਈ ਘੜੇ ਹੇਠ ਉੱਤੇ ਰੱਖ ਖੂਹ 'ਤੇ ਪਾਣੀ ਭਰਨ ਜਾਂਦੀਆਂ। ਢਾਕੇ ਮੁੰਡਾ ਜਾਂ ਕੁੜੀ ਹੁੰਦਾ, ਹੁਣ ਵੀ ਕਈ ਜਗ੍ਹਾ ਇਹ ਰਿਵਾਜ ਕਾਇਮ ਹੈ। ਕਦੀ ਕਦੀ ਮੁੰਡਾ ਜਾਂ ਕੁੜੀ ਛਿੜ ਪੈਂਦੇ ਤਾਂ ਮਾਂ ਬਹੁਤੇਰਾ ਵਰਾਉਂਦੀ ਪਰ ਚੁੱਪ ਨਾ ਕਰਦੇ। ਛਿੱਤੀ ਹੋ ਕੇ ਮਾਂ ਇਸ ਨੂੰ ਢਾਕੋਂ ਲਾਹ ਜ਼ਮੀਨ 'ਤੇ ਸੁੱਟ ਦਿੰਦੀ ਅਤੇ ਆਖਦੀ, ਰੋਈ ਜਾ। ਪਰ ਇਸ ਦੇ ਚਿੱਤ ਵਿੱਚ ਇਹ ਪ੍ਰੇਮ ਹੁੰਦਾ ਕਿ ਆਉਂਦੀ ਵਾਰੀ ਇਹਨੂੰ ਉਂਗਲੀ ਦੇ ਸਹਾਰੇ ਕੁੱਛੜ ਚੁੱਕ ਲਵਾਂਗੀ। ਹੁਣ ਜਦ ਮੁੜ ਕੇ ਆਉਂਦੀ, ਆਪਣੀ ਉਂਗਲ ਬਾਲਕ ਵੱਲ ਕਰਦੀ। ਜੇ ਬਾਲਕ ਆਪਣੀ ਜਿੱਦ ਨੂੰ ਛੱਡ ਕੇ ਉਂਗਲ ਫੜ ਲੈਂਦਾ ਤਾਂ ਉਂਗਲ ਦੇ ਸਹਾਰੇ ਮਾਂ ਇਸ ਨੂੰ ਕੁੱਛੜ ਚੁੱਕ ਲੈਂਦੀ। ਪਰ ਜੇ ਨਾ ਫੜਦਾ ਤਾਂ ਮਾਂ ਗੁੱਸੇ ਹੋ ਕੇ ਨਿੱਕਾ ਜਿਹਾ ਪ੍ਰੇਮ ਭਰਿਆ ਠੁੱਡ ਮਾਰਤੀ ਅਤੇ ਕਹਿੰਦੀ, ਜਾ ਰੋਈ ਜਾ। ਇਸ ਤਰ੍ਹਾਂ ਗੁਰੂ ਸਿੱਖ ਦੀ ਮਦਦ ਕਰਦਾ ਹੈ। ਜੇ ਸਿੱਖ ਗੁਰੂ ਦੀ ਉਂਗਲ ਫੜ ਲਵੇ ਤਾਂ ਗੁਰੂ ਸਿੱਖ ਨੂੰ ਗੋਦੀ ਚੁੱਕ ਲੈਂਦਾ ਹੈ, ਨਹੀਂ ਤਾਂ ਸਿੱਖ ਆਪਣੇ ਹੱਠ ਵਿੱਚ ਪਿਆ ਰੋਈ ਜਾਂਦਾ ਹੈ। ਅੰਚਲ ਲਾਇ ਤਰਾਇਆ ਭਾਈ ਭੌਜਲ ਦੁੱਖ ਸੰਸਾਰ, ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋ ਨ ਅੰਗ ਅਪਾਰ, ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ, ਨਾਨਕ ਤਿਸ ਸ਼ਰਨਾਗਤੀ ਭਾਈ ਜੇ ਕਿਲ ਵਿਖ ਕਾਟਣ ਹਾਰ। ਸੋ ਇਹ ਸੀ ਉੱਤਰ ਕਿਸ ਪ੍ਰਸ਼ਨ ਦਾ, ਗੁਰੂ ਸਿੱਖ ਦੀ ਕਿੰਨੀ ਕੁ ਅਤੇ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ। ਦੂਸਰਾ ਸਵਾਲ ਸੀ, ਗੁਰਸਿੱਖ ਦੀ ਕੀ ਧਾਰਨਾ ਹੋਣੀ ਚਾਹੀਦੀ ਹੈ? ਦੂਜੇ ਸਵਾਲ ਦਾ ਸੰਤ ਜੀ ਮਹਾਰਾਜ ਨੇ ਉੱਤਰ ਦਿੱਤਾ ਕਿ ਗੁਰੂ ਸਿੱਖ ਵਾਸਤੇ ਇਸ ਰਹਿਤ ਦੀ ਲੋੜ ਹੈ। ਮੁੱਖ ਭਗਤੀ ਵਰਤਨ ਵੈਰਾਗ ਦ੍ਰਿੜ ਗਿਆਨ ਮਨੋ ਨਾਸ਼ ਵਾਸ਼ਨਕ ਹੈ। ਸਿੱਖ ਭਾਵੇਂ ਗੁਰੂ ਨਾਲ ਇੱਕਮਿਕ ਹੋ ਜਾਵੇ, ਇਹਦੇ ਮੁੱਖੋਂ ਧੰਨ ਗੁਰੂ ਨਾਨਕ ਨਿਕਲੇ ਅਤੇ ਹਿਰਦੇ ਵਿੱਚ ਸਦਾ ਸਤਿਗੁਰੂ ਚਰਨ ਕਮਲਾਂ ਦਾ ਨਿਵਾਸ ਹੋਵੇ। ਸਿਆਲਕੋਟ ਬਹੁਤ ਅੰਮ੍ਰਿਤ ਪ੍ਰਚਾਰ ਹੋਇਆ। ਬਾਬੇ ਦੀ ਬੇਰ ਆਉਂਦਿਆਂ ਜਾਂਦਿਆਂ ਦੀਵਾਨ ਵਿੱਚ ਫਰਸ਼ ਪਰ ਟੁਰਦੇ ਉੱਥੇ ਜਿਸ ਜਿਸ ਪਟੜੀ 'ਤੇ ਕੋਈ ਗੁਰਮੁਖੀ ਵਿੱਚ ਨਾਵਾਂ ਲਿਖਿਆ ਹੁੰਦਾ ਆਪਣਾ ਚਰਨ ਬੜਾ ਹੀ ਬਚਾ ਕੇ ਦੂਰ ਰੱਖਦੇ ਅਤੇ ਆਖਦੇ ਭਾਈ ਇਹ ਗੁਰੂ ਨਾਨਕ ਸਾਹਿਬ ਦੇ ਰੋਮ ਹਨ, ਫਰਸ਼ 'ਤੇ ਗੁਰਮੁਖੀ ਅੱਖਰ ਲਿਖਣੇ ਨਹੀਂ ਚਾਹੀਦੇ। ਸਿਆਲਕੋਟ ਤੋਂ ਜੰਮੂ ਰਾਏ ਸਾਹਿਬ ਮੱਖਣ ਲਾਲ ਦੇ ਘਰ ਤੇ ਇੱਕ ਕਿਰਤੀ ਸਿੰਘ ਦੋਹਾਂ ਦੇ ਘਰ ਪ੍ਰਸ਼ਾਦ ਤਿਆਰ ਹੋ ਗਿਆ। ਸੋ ਸੰਗਤ ਸਮੇਤ ਦੋਹੀਂ ਘਰੀਂ ਥੋੜ੍ਹਾ ਥੋੜ੍ਹਾ ਛਕ ਲਿਆ। ਚਿੱਤ ਵਿੱਚ ਇਹੋ ਹਾਲ ਪਰਪੱਕ ਸੀ ਕਿ ਕਿਸੇ ਦੇ ਹਿਰਦੇ ਨੂੰ ਠੋਕਰ ਨਾ ਲੱਗ ਜਾਵੇ ਤੇ ਤਿਉਂ ਜੇ ਤੋ ਪ੍ਰਿਆ ਦੀ ਸਿੱਖ ਹਿਉਂ ਨਾ ਠਾਹੇ ਕਹੀਂ ਦਾ। ਜੰਮੂ ਤੋਂ ਬੱਸ ਵਿੱਚ ਉਧਮਪੁਰ ਘੜੌਤੀ ਹੁੰਦਿਆਂ ਹੋਇਆਂ ਰਾਜਬਨ ਸ਼ਾਮ ਪੁੱਜੇ। ਡੇਰਾ ਡਾਕ ਬੰਗਲੇ ਕੀਤਾ ਜੋ ਬੜੇ ਸੁੰਦਰ ਸਥਾਨ ਪਰ ਸੀ। ਦੂਰ ਦੂਰ ਤੱਕ ਸੁੰਦਰ ਘਾਹ ਦਾ ਫਰਸ਼ ਬਿਠਿਆ ਹੋਇਆ ਸੀ। ਸਾਹਮਣੇ ਚੰਦਰ ਭਾਗਾਂ ਆਪਣੇ ਪੂਰੇ ਜੋਬਨ ਵਿੱਚ ਪਹਾੜਾਂ ਅਤੇ ਆਬਾਦੀਆਂ ਨੂੰ ਚੀਰਦਾ ਹੋਇਆ ਆਪਣੇ ਪਿਆਰ ਦੀ ਮਿਲਣ ਦੀ ਤਾਂਘ ਵਿੱਚ ਆਵਾਜਦਾਈ ਜਾ ਰਿਹਾ ਸੀ। ਦਰਿਆਓਂ ਪਾਰ ਸੁੰਦਰ ਹਰਿਆਵਲ ਨਾਲ ਸਜੇ ਹੋਏ ਪਹਾੜ ਸਨ। ਇੱਥੇ ਸ਼ਾਮ ਦਾ ਦੀਵਾਨ ਸੱਜਿਆ। ਭੋਗ ਪਿੱਛੋਂ ਆਪਨੇ ਫਰਮਾਇਆ, ਭਾਈ ਅੱਜ ਦੇਵਤਿਆਂ ਦਾ ਦੀਵਾਨ ਸੀ, 33 ਕਰੋੜ ਦੇਵਤੇ ਸ਼ਹੀਦ ਮੁਰੀਦ ਸਭ ਹਾਜ਼ਰ ਸਨ। ਇੱਥੇ ਹੀ ਆਪਨੇ ਸੰਤ ਤੇਜਾ ਸਿੰਘ ਨੂੰ ਇਕਾਂਤ ਵਿੱਚ ਫਰਮਾਇਆ, ਪੰਥ ਦੀ ਸੇਵਾ ਦੀ ਪੰਡ ਬਹੁਤ ਭਾਰੀ ਹੈ। ਪੰਥ ਦੇ ਸਾਰੇ ਅੰਗਾਂ ਨਾਲ ਇੱਕ ਰਸ ਵਰਤਣਾ ਅਤੇ ਸਭ ਦਾ ਪ੍ਰੇਮ ਲੈਣਾ ਬੜਾ ਹੀ ਕਠਿਨ ਹੈ। ਸਤਿਗੁਰ ਕਿਰਪਾ ਕਰੇ ਅਤੇ ਆਪਣੇ ਤੱਕ ਆਪਣੀ ਤਾਕਤ ਬਖਸ਼ੇ ਤਾਂ ਇਹ ਕੰਮ ਸਿਰੇ ਚੜ੍ਹ ਸਕਦਾ ਹੈ। ਵੱਖਰਾ ਜੱਥਾ ਬਣਾ ਕੇ ਬਹਿ ਜਾਣਾ ਅਤੇ ਕੁਛ ਸੇਵਕ ਮਗਰ ਲਾ ਲੈਣੇ ਕੋਈ ਔਖੀ ਗੱਲ ਨਹੀਂ। ਇੱਥੋਂ ਟੁਰ ਪੀਰ ਪੰਜਾਲ ਆਏ ਜਿੱਥੇ ਬਹੁਤ ਠੰਡ ਸੀ। ਪਹਾੜ ਦੀ ਚੋਟੀ ਉੱਤੇ 12 ਮਹੀਨੇ ਬਰਫ਼ ਜੰਮੀ ਰਹਿੰਦੀ। ਅੱਗੇ ਉਤਰਾਈ ਉਤਰਦੇ ਸ਼ਾਮ ਨੂੰ ਪਹਿਲਗਾਂਵ ਆ ਗਏ ਜਿੱਥੇ ਧਰਮਸ਼ਾਲਾ ਵਿੱਚ ਦੀਵਾਨ ਸਜਿਆ। ਇੱਥੋਂ ਸ਼੍ਰੀ ਨਗਰ ਵੱਲ ਤੁਰੇ। ਰਸਤੇ ਵਿੱਚ ਦੋਹੀਂ ਪਾਸੇ ਚਨਾਰ ਦੇ ਦਰਖਤ ਸ਼ੁਰੂ ਹੋ ਗਏ। ਜਿੱਥੇ ਤੱਕ ਨਿਗਾਹ ਜਾਂਦੀ ਇਹ ਸੁੰਦਰ ਸਜੀਲੇ ਅਤੇ ਉੱਚੇ ਲੰਮੇ ਪਹਿਰੇਦਾਰ ਨਜ਼ਰ ਆਉਂਦੇ। ਇਹ ਰਸਤਾ ਹੀ ਬਹੁਤ ਕੁਦਰਤੀ ਸੁੰਦਰਤਾ ਦਾ ਭਰਿਆ ਹੋਇਆ ਸੀ। ਸ਼੍ਰੀਨਗਰ ਬਹੁਤ ਪ੍ਰਚਾਰ ਹੋਇਆ। ਹਰ ਐਤਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰੇ ਇਕੱਤਰਤਾ ਹੁੰਦੀ। ਇਹ ਸਥਾਨ ਗੁਰੂ ਮਹਾਰਾਜ ਜੀ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਆ ਕੇ ਮਾਈ ਭਾਗ ਪਰੀ ਜੀ ਦਾ ਆਪਣੀ ਹੱਥੀਂ ਕੱਤੇ ਹੋਏ ਸੂਤ ਦਾ ਬਣਾਇਆ ਹੋਇਆ ਚੋਲਾ ਪ੍ਰਵਾਨ ਕੀਤਾ ਸੀ। ਇਹ ਸਥਾਨ ਗੁਰੂ ਮਹਾਰਾਜ ਜੀ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਆ ਕੇ ਮਾਈ ਭਾਗ ਭਰੀ ਜੀ ਦਾ ਆਪਣੇ ਹੱਥੀਂ ਕੱਤੇ ਹੋਏ ਸੂਤ ਦਾ ਬਣਾਇਆ ਹੋਇਆ ਚੋਲਾ ਪ੍ਰਵਾਨ ਕੀਤਾ ਸੀ। ਬਹੁਤ ਬੈਠਣ ਕਰਕੇ ਆਪ ਜੀ ਦੀਆਂ ਲੱਤਾਂ ਕਮਜ਼ੋਰ ਹੋ ਗਈਆਂ ਸਨ। ਸੋ ਆਪ ਰੋਜ਼ਾਨਾ ਸੰਤ ਤੇਜਾ ਸਿੰਘ ਨੂੰ ਨਾਲ ਲੈ ਕੇ ਥੋੜ੍ਹੀ ਸੈਰ ਕਰਦੇ ਅਤੇ ਕਈ ਨੁਕਤੇ ਬ੍ਰਹਮ ਗਿਆਨ ਦੇ ਸਹਿਜ ਸੁਭਾਅ ਸਮਝਾਉਂਦੇ ਰਹਿੰਦੇ। ਇੱਕ ਦਿਨ ਫਰਮਾਇਆ, ਭਾਈ ਕਪਾਟ ਖੁੱਲਣਾ ਕੋਈ ਖੋਪਰੀ ਪਾੜ ਜਾਣ ਦਾ ਨਾਮ ਨਹੀਂ। ਜਿਸ ਵੇਲੇ ਭਰਮ ਦਾ ਪਰਦਾ ਦੂਰ ਹੋ ਗਿਆ ਕਪਾਟ ਖੁੱਲ ਗਿਆ। ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ। ਇੱਕ ਦਿਨ ਪ੍ਰਸ਼ਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹ ਔਰੰਗਜ਼ੇਬ ਦਾ ਦੂਜਾ ਜਨਮ ਸੀ। ਭਾਈ ਮਹਾਰਾਜਾ ਰਣਜੀਤ ਸਿੰਘ ਤਾਂ ਪੰਡਿਤ ਕੇਸ਼ੋ ਦਾਸ ਦਾ ਗੁਰੂ ਕਲੰਗੀਆਂ ਵਾਲੇ ਦੇ ਘਰ ਪਹਿਲਾ ਜਨਮ ਸੀ। ਜਿਸ ਵੇਲੇ ਅਨੰਦਪੁਰ ਸਾਹਿਬ ਨੈਣਾ ਦੇਵੀ ਦੇ ਹਵਨ ਮਗਰੋਂ ਬ੍ਰਾਹਮਣ ਰੁੱਸ ਗਏ ਤੇ ਇਹ ਉਹਨਾਂ ਦਾ ਸ਼੍ਰੋਮਣੀ ਸੀ। ਜੱਗ ਸੰਪੂਰਨ ਮਗਰੋਂ ਇਹ ਵਿਦਵਾਨ ਅਤੇ ਤਪ ਹੋਣ ਕਰਕੇ ਇਸ ਨੂੰ ਆਪਣੀ ਭੁੱਲ ਪ੍ਰਤੀਤ ਹੋਈ। ਸਤਿਗੁਰੂ ਦੇ ਚਰਨਾਂ ਵਿੱਚ ਇਕਾਂਤ ਵਿੱਚ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਾਤ ਅਤੇ ਵਿਦਿਆ ਦਾ ਅਭਿਮਾਨ ਮੈਨੂੰ ਪ੍ਰਗਟ ਤੌਰ ਤੇ ਹਜ਼ੂਰ ਦੀ ਸ਼ਰਨ ਆਉਣ ਵਿੱਚ ਅਟਕ ਪਾਉਂਦਾ ਹੈ, ਪਰ ਹੁਣ ਪੂਰਨ ਸਤਿਗੁਰੂ ਜਾਣ ਕੇ ਬਖਸ਼ਿਸ਼ ਦਾ ਜਾਚਕ ਹੋ ਕੇ ਆਇਆ ਹਾਂ। ਕਿਰਪਾ ਕਰੋ ਅਤੇ ਮੇਰੇ ਔਗਣ ਬਖਸ਼ੋ ਤੇ ਆਪਣੇ ਲੜ ਲਾ ਲਵੋ। ਦਿਆਲ ਸਤਿਗੁਰੂ ਜੀ ਇਸ ਦੀ ਨਿਮਰ ਬੇਨਤੀ ਸੁਣ ਕੇ ਬੜੇ ਖੁਸ਼ ਹੋਏ ਅਤੇ ਫਰਮਾਇਆ, ਤੂੰ ਬਖਸ਼ਿਆ ਗਿਆ, ਤੂੰ 3 ਜਨਮ ਸਾਡਾ ਸਿੱਖ ਹੋਵੇਗਾ, ਫਿਰ ਤੇਰੀ ਕਾਲ ਥਾਂ ਪਾਈ ਜਾਵੇਗੀ। ਇਤਿਹਾਸ ਇਸ ਗੱਲ ਨਾਲ ਟਕਰਾਓ ਤਾਂ ਵੀ ਠੀਕ ਜਾਪਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਹਰਿਮੰਦਰ ਸਾਹਿਬ ਸੋਨਾ ਲਗਵਾਇਆ ਉੱਥੇ ਉਤਨਾ ਹੀ ਸੋਨਾ ਬਨਾਰਸ ਸ਼ਿਵਜੀ ਦੇ ਮੰਦਰ 'ਤੇ ਲਗਵਾਇਆ। ਉਸਨੇ ਆਪਣੇ ਰਾਜ ਪ੍ਰਬੰਧ ਵਿੱਚ ਪੰਡਤਾਂ ਅਤੇ ਡੋਗਰਿਆਂ ਨੂੰ ਆਪਣੇ ਨਿਕਟਵਰਤੀ ਬਣਾ ਕੇ ਭਰੋਸੇ ਦੀ ਸੇਵਾ ਵਿੱਚ ਲਾਇਆ। ਸੂਰਬੀਰਤਾ ਦੀ ਗੱਲ ਚੱਲੀ ਤਦ ਸੰਤ ਜੀ ਮਹਾਰਾਜ ਨੇ ਫਰਮਾਇਆ, ਪ੍ਰਿਥੀ ਰਾਜ ਚੌਹਾਨ ਬਹੁਤ ਭਾਰੀ ਸੂਰਮਾ ਹੈ, ਸ਼ਹਾਬੂਦੀਨ ਉਸਨੂੰ ਕਦੀ ਵੀ ਜਿੱਤ ਨਾ ਸਕਦਾ। ਜੈ ਚੰਦ ਨੇ ਈਰਖਾ ਕਰਕੇ ਉਸਨੂੰ ਫਿਰ ਬੁਲਾਇਆ ਤਾਂ ਉਸਨੇ ਆਪਣੇ ਲਸ਼ਕਰ ਅੱਗੇ ਸੈਂਕੜੇ ਗਾਈਆਂ ਖੜੀਆਂ ਕਰ ਲਈਆਂ। ਗਿਆਨਹੀਨ ਅੱਖਰੀ ਵਿੱਦਿਆ ਨਾਲ ਲੱਦੇ ਹੋਏ ਪੰਡਤਾਂ ਨੇ ਉਸ ਨੂੰ ਆਖ ਸੁਣਾਇਆ, ਗਊ ਹੱਤਿਆ ਨਹੀਂ ਕਰਨੀ। ਇਹ ਗੱਲ ਵਿਚਾਰ ਤੋਂ ਰਹਿਤ ਸੀ। ਧਰਮ ਅਤੇ ਦੇਸ਼ ਦੀ ਰਾਖੀ ਦੇ ਯੁੱਧ ਵਿੱਚ ਜਿਹੜਾ ਪਾਸਾ ਯੁੱਧ ਦੀ ਨੀਤੀ ਦੇ ਵਿਰੁੱਧ ਹੋ ਕੇ ਮਾਰਦਾ ਹੈ, ਉਸਦਾ ਪਾਪ ਉਸਦੇ ਸਿਰ ਹੁੰਦਾ ਹੈ। ਧਰਮ ਦੇ ਕੱਚੇ ਠੇਕੇਦਾਰਾਂ ਨੇ 1000 ਕੁ ਗਊ ਤਾਂ ਬਚਾ ਲਈ, ਪਰ ਕਈ ਕਰੋੜਾਂ ਗਊਆਂ ਦੇ ਗਲੇ ਉੱਤੇ ਛੁਰੀ ਫਿਰਨ ਦਾ ਮੁੱਢ ਬੰਨ ਦਿੱਤਾ। ਆਪ ਜੀ ਨੇ ਇਹ ਵੀ ਫਰਮਾਇਆ, ਭਾਰਤ ਵਰਸ਼ ਵਿੱਚ ਹਿੰਦੂਆਂ ਉੱਤੇ ਜ਼ੁਲਮ ਢਾਉਣ ਦੇ ਕਾਰਨ ਵਿਚਾਰ ਤੋਂ ਰਹਿਤ ਚਾਤੁਰ ਹਿੰਦੂ ਹੀ ਹੋਏ ਹਨ। ਅਕਬਰ ਸਤਸੰਗੀ ਬਾਦਸ਼ਾਹ ਸੀ। ਇਹ ਸਾਰੇ ਮਜ਼ਹਬਾਂ ਦੀ ਵਿਚਾਰ ਖੁੱਲ੍ਹੇ ਦਿਲ ਨਾਲ ਸੁਣਦਾ। ਇੱਕ ਵਾਰੀ ਇਸਨੇ ਹਿੰਦੂ ਹੋ ਜਾਣ ਦਾ ਮਨ ਬਣਾਇਆ ਅਤੇ ਬੀਰਬਲ ਨੂੰ ਪੁੱਛਿਆ, ਉਸਨੂੰ ਆਖਿਆ, ਕੱਲ੍ਹ ਦਰਿਆ ਦੇ ਕੰਢੇ ਆਉਣਾ, ਉੱਥੇ ਦੱਸਾਂਗਾ। ਬੀਰਬਲ ਖੋਤੇ ਨੂੰ ਸਾਬਣ ਮਲ ਮਲ ਕੇ ਧੋ ਰਿਹਾ ਸੀ। ਬਾਦਸ਼ਾਹ ਨੇ ਪੁੱਛਿਆ, ਇਹ ਕੀ? ਹਜ਼ੂਰ, ਇਸ ਨੂੰ ਸਾਬਣ ਮਲ ਮਲ ਕੇ ਗਾਂ ਬਣਾ ਰਿਹਾ। ਬਾਦਸ਼ਾਹ, ਇਹ ਕਿਵੇਂ ਹੋ ਜਾਏਗੀ? ਬੀਰਬਲ, ਜੇ ਇਹ ਗਾਂ ਨਹੀਂ ਬਣ ਸਕਦੀ ਤਾਂ ਤੁਰਕ ਹਿੰਦੂ ਕਿਸ ਤਰ੍ਹਾਂ ਬਣ ਸਕਦਾ ਹੈ? ਚਤੁਰ ਬੀਰਬਲ ਨੇ ਕਿਤਨੀ ਭਾਰੀ ਰੋਕ ਪਾਈ, ਵਰਨਾ ਅਕਬਰ ਪਿੱਛੋਂ ਜੋ ਜ਼ੁਲਮ ਹੋਏ ਉਹ ਕਦੀ ਨਾ ਹੁੰਦੇ। ਜੇ ਅਕਬਰ ਹਿੰਦੁਸਤਾਨ ਦੇ ਸ਼ਾਸਤਰ ਮਤ ਵਿੱਚ ਆ ਜਾਂਦਾ ਤਾਂ ਉਸਦੀ ਸਾਰੀ ਕੁੱਲ ਦੀ ਕੁੱਲ ਹੀ ਹਿੰਦੁਸਤਾਨੀ ਬਣ ਜਾਂਦੀ ਅਤੇ ਹਿੰਦੂ ਮੁਸਲਿਮ ਝਗੜੇ ਦੀ ਜੜ੍ਹ ਸਦਾ ਲਈ ਪੁੱਟੀ ਜਾਂਦੀ। ਸ਼ਾਮ ਦਾ ਦੀਵਾਨ ਸੰਤ ਜੀ ਆਪਣੇ ਆਰਾਮ ਆਸਨ ਅਸਥਾਨ 'ਤੇ ਲਾਉਂਦੇ, ਪਹਿਲਾਂ ਭਾਈ ਗੁਰਦਾਸ ਜੀ ਦੇ ਵਾਰਾਂ ਦੀ ਵਿਚਾਰ ਹੁੰਦੀ, ਜਿਹੜੀ ਕਿ ਪੂਰਨ ਕਿਰਪਾ ਦ੍ਰਿਸ਼ਟੀ ਨਾਲ ਸੰਤ ਜੀ ਖੁਦ ਸੁਣਾਉਂਦੇ। ਇੱਕ ਪ੍ਰੇਮੀ ਪਾਠ ਕਰਦਾ ਜਾਂਦਾ ਅਤੇ ਸੰਤ ਜੀ ਮਹਾਰਾਜ ਅਰਥ ਦੱਸਦੇ। ਇੱਕ ਦਿਨ ਸੈਰ ਕਰਦਿਆਂ ਆਪ ਨੇ ਪੁੱਛਿਆ ਕਿ ਸਾਹਮਣੇ ਕੌਣ ਟੁਰਦਾ ਫਿਰਦਾ ਹੈ, ਨਜ਼ਰ ਆਉਂਦਾ ਹੈ? ਸੰਤ ਤੇਜਾ ਸਿੰਘ, ਮਹਾਰਾਜ ਜੀ ਇਹ ਕੋਈ ਮੇਮ ਹੈ। ਸੰਤ ਜੀ ਮਹਾਰਾਜ ਦੇ ਹਿਰਦੇ ਵਿੱਚ ਇੱਕ ਰੱਬੀ ਲਹਿਰ ਚੱਲ ਪਈ। ਫਰਮਾਇਆ, ਭਾਈ ਇਹ ਪ੍ਰੇਤ ਹਨ। ਜਦ ਦਾ ਭਾਰਤ ਵਰਸ਼ ਬਣਿਆ ਹੈ, ਇਹੋ ਜਿਹਾ ਪਾਪ ਚੱਕਰ ਇਸ ਦੇਸ਼ ਵਿੱਚ ਕਦੀ ਵੀ ਨਹੀਂ ਸੀ ਚੱਲਿਆ। ਔਰੰਗਜ਼ੇਬ ਇਹਨਾਂ ਤੋਂ ਚੰਗਾ ਸੀ। ਉਹ ਕੁਰਾਨ ਦੀ ਲਿਖਾਈ ਕਰਕੇ ਇੱਕ ਡੰਗ ਦੀ ਰੋਟੀ ਦਾ ਗੁਜ਼ਾਰਾ ਕਰਦਾ ਸੀ। ਫਕੀਰੀ ਦੀ ਉਸ ਵਿੱਚ ਰਮਜ ਸੀ। ਅੱਜ ਕੱਲ੍ਹ ਫਕੀਰੀ ਨੂੰ ਟਿੱਚਰ ਹੈ, ਇਹ ਪ੍ਰੇਤ ਚੱਕਰ ਨਿਕਲ ਜਾਵੇਗਾ। ਭਾਈ ਠਾਕੁਰ ਸਿੰਘ ਜੀ ਆਪ ਨੂੰ ਲੈਣ ਆ ਗਏ ਕਿ ਉੱਥੇ ਸਰਬ ਪਾਰਟੀ ਕਾਨਫਰੰਸ ਰੱਖੀ ਹੈ, ਆਪ ਦਰਸ਼ਨ ਦਿਓ। ਸੰਤ ਜੀ ਨੇ ਤਿਆਰੀ ਕਰ ਲਈ। ਦਮੇਲ ਇੱਕ ਪੜਾਅ ਕਰਕੇ ਰਾਵਲਪਿੰਡੀ ਆਏ। ਉੱਥੇ ਵੀ ਸੰਗਤਾਂ ਨੇ ਰੁਕਣ ਲਈ ਬੇਨਤੀ ਕੀਤੀ, ਪਰ ਆਪ ਜੀ ਅੰਮ੍ਰਿਤਸਰ ਪੁੱਜ ਗਏ।